ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਹੁੰ ਗੁਰਪ੍ਰਸਾਦ ਆਸਾ ਮਹੱਲਾ ਪਹਿਲਾ ਵਾਰਤ ਲੋਕਾਂ ਨਾਲ ਸਲੋਕ ਕੀ ਮਹੱਲੇ ਪਹਿਲੇ ਕੇ ਲਿਖੇ ਤੁੰਦੇ ਆਸ ਰਾਜਾ ਕੀ ਭੂਮੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ
ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਆਸਾ ਰਾਜ ਦੇ ਸ਼ੰਕਾਂ ਦੀ ਸਮਾਪਤੀ ਕਰਕੇ ਹੁਣ ਸਤਿਗੁਰੂ ਜੀ ਵਾਰ ਪ੍ਰਾਰੰਭ ਕਰਦੇ ਹਨ। ਇਹ ਐਸੀ ਅੰਮ੍ਰਿਤ ਵਾਰ ਹੈ, ਇਸ ਵਾਰ ਚ ਪ੍ਰਸੰਗ ਦਾ ਖੰਡਨ ਕੀਤਾ ਹੋਇਆ ਹੈ, ਪਰਮਾਰਥ ਦਾ ਮੰਡਨ ਕੀਤਾ ਹੋਇਆ ਹੈ। ਇਸ ਪਵਿੱਤਰ ਵਾਰ ਦੇ ਤਾਂ ਹੀ ਹਮੇਸ਼ਾ ਲਈ ਸਤਿਗੁਰੂ ਜੀ ਨੇ ਕੀਰਤਨ ਦੇ ਰੂਪ ਵਿੱਚ ਅੰਮ੍ਰਿਤ ਵੇਲੇ ਸੰਗਤਾਂ ਦੇ ਕੀਰਤਨ ਕਰਨ ਵਾਸਤੇ ਆਗਿਆ ਦਿੱਤੀ ਹੈ। ਇਸ ਦੇ ਸਾਧ ਸੰਗਤ ਜੀ 36 ਮਹੱਲੇ ਹਨ ਤੇ 24 ਪੌੜੀਆਂ ਹਨ, 24 ਸਲੋਕ ਹਨ। ਇਸ ਪ੍ਰਕਾਰ ਸਾਧ ਸੰਗਤ ਜੀ 84 ਹਨ ਸਾਰੇ। 84 ਵਿੱਚ ਨਹੀਂ ਆਵੇਗਾ ਜੋ ਇਸ ਬਾਣੀ ਨਾਲ ਚਿੱਤ ਲਾਵੇਗਾ। ਅੰਮ੍ਰਿਤ ਨੂੰ ਬਾਣੀ ਸੀ ਆਸਾ ਦੀ ਵਾਰ, ਸਾਰੀਆਂ ਆਸਾਂ ਪੂਰੀਆਂ ਕਰਨ ਵਾਲੀ ਹੈ ਤੇ ਦੁਨੀਆਂ ਦੀ ਆਸਾ ਨੂੰ ਵਰਜਣ ਵਾਲੀ ਐਸੀ ਆਸਾ ਦੀ ਵਾਰ ਹੈ। ਇਸ ਦੇ ਆਦ ਵਿੱਚ ਗੁਰੂ ਸਾਹਿਬ ਜੀ ਪੂਰਨ ਮੰਗਲ ਲਿਖਦੇ ਹਨ, ਜਿਵੇਂ ਰਾਗਾਂ ਦੇ ਆਦ ਚ ਲਿਖਦੇ ਹੈ। ਇੱਕ ਅਦਵੈਤ ਗੁਰੂ ਪਰਮੇਸ਼ੁਰ ਹੈ, ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿ ਅਕਾਲ ਵਾਹਿਗੁਰੂ ਹੈ, ਨਾਮ ਪ੍ਰਸਿੱਧ ਹੈ ਅਤੇ ਕਰਤਾ ਸਾਰੇ ਜਿਹੜੀ ਨਜ਼ਰ ਵਾਲਾ ਹੈ, ਸਾਰਿਆਂ ਸਾਨੂੰ ਪੂਰਨ ਹੈ, ਮੇਰੇ ਕੋਲ ਭੈ ਤੋਂ ਬਿਨਾਂ ਹੈ, ਨਿਰਵੈਰ ਭਾਵ ਤੋਂ ਰਹਿਤ ਹੈ, ਰਾਮ ਮੂਰਤ ਕਾਲ ਤੋਂ ਰਹਿਤ ਮੂਰਤ ਸਰੂਪ ਹੈ, ਉਸਦਾ ਅਜੂਨੀ ਅਜਨਮਾ ਸਰੂਪ ਹੈ, ਸੈਭੂ ਸੁਦੇ ਪ੍ਰਕਾਸ਼ ਸਰੂਪ ਹੈ ਅਤੇ ਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਐਸਾ ਜੋ ਪਰਮੇਸ਼ੁਰ ਹੈ, ਆਦਿ ਗੁਰੂ ਚੇਤਨ ਸਰੂਪ ਹੈ, ਪ੍ਰਸਾਦ ਰੂਪ ਹੈ, ਕਥਨ ਕਰਕੇ ਹੁਣ ਅੱਗੇ ਮਹਾਰਾਜ ਸਾਹਿਬ ਆਰੰਭ ਕਰਦੇ ਹਨ। ਆਸਾ ਮਹੱਲਾ ਪਹਿਲਾ, ਆਸਾ ਰਾਜਨੀ ਚ ਪਹਿਲੇ ਪਾਤਸ਼ਾਹ ਵੀ ਇਹ ਸਾਰੀਆਂ ਵਾਰ ਦਾ, ਇਹ ਆਸਾ ਮਹੱਲਾ ਪਹਿਲਾ ਵਾਰਾਂ ਦਾ, ਜਿਹੜੇ ਵਾਰਾਂ ਦੀ ਪੌੜੀਆਂ ਹੋਣੀਆਂ ਸਾਰੀਆਂ ਪੌੜੀਆਂ ਪਹਿਲੇ ਪਾਤਸ਼ਾਹ ਦੀਆਂ ਹੋਣਗੀਆਂ ਅਤੇ ਇਸ ਵਿੱਚ ਵਾਰ ਸਲੋਕਾਂ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਪੌੜੀਆਂ ਨੂੰ ਸਲੋਕਾਂ ਦੇ ਨਾਲ ਲਿਖਿਆ ਹੈ ਆਸਾ ਦੀ ਵਾਰ ਚ। ਇਸ ਦੇ ਅੰਦਰ ਸਲੋਕ ਵੀ ਮਹੱਲੇ ਪਹਿਲੇ ਕੇ, ਪਹਿਲੇ ਪਾਤਸ਼ਾਹ ਦੇ ਸਲੋਕ ਬਹੁਤ ਆਉਣਗੇ ਅਤੇ ਦੂਜੇ ਪਾਤਸ਼ਾਹ ਦੇ ਵੀ ਆਉਣਗੇ। ਜਿੱਥੇ ਦੂਜੇ ਪਾਤਸ਼ਾਹ ਦੇ ਆਉਣਗੇ ਉੱਥੇ ਨਾਮ ਲਿਖਿਆ ਜਾਏਗਾ ਮਹੱਲਾ ਦੂਜਾ। ਉਹਨੇ ਬਹੁਤ ਸਾਰੇ ਗੁਰੂ ਸਾਹਿਬ ਪਹਿਲੇ ਦੇ ਹੋਣ ਕਰਕੇ ਪੰਜ ਖੰਡੀਆਂ ਨੇ ਇੱਥੇ ਸਲੋਕ ਵੀ ਮਹੱਲੇ ਪਹਿਲੇ ਕੇ ਦੂਜੇ ਕੇ ਨਾਲ ਲਿਖ ਦਿੱਤਾ ਹੈ, ਜਿਹੜੀ ਉਹਨਾਂ ਨੇ ਗੁਰੂ ਸਾਹਿਬ ਜੀ ਤੋਂ ਕੁਛ ਬੀੜ ਲਿਖੀ ਹੈ, ਉਹਦੇ ਚ ਦਸਮ ਦੀ ਬਾਣੀ ਵੀ ਚੜਾਈ ਹੈ। ਇਸ ਪ੍ਰਕਾਰ ਉਹਨਾਂ ਨੇ ਪੁਰਾਣੇ ਕਸ਼ਮੀਰੀ ਕਾਗਜ਼ ਲੈ ਕੇ ਯਤਨ ਕੀਤਾ ਹੈ ਕਿ ਇਹ ਦਸਾਂ ਪਾਤਸ਼ਾਹ ਦਾ ਸਰੂਪ ਹੈ। ਉਹਦੇ ਵਿੱਚ 6ਵੇਂ ਪਾਤਸ਼ਾਹ ਦਾ ਇੱਕ ਸਲੋ ਲਿਖਿਆ ਸ਼ਬਦ, ਇੱਕ 7ਵੇਂ ਪਾਤਸ਼ਾਹ ਦਾ, ਇੱਕ 8ਵੇਂ ਦਾ। ਇਹ ਬਸੰਤ ਦੀ ਵਾਰ ਵਿੱਚ ਸਲੋਕ ਬਣਾਏ ਹੈ ਅਤੇ ਸਾਨੂੰ ਇਹ ਮਿਲੀ ਹੈ ਹਜ਼ੂਰ ਸਾਹਿਬ ਦੇ ਰਾਹ ਵਿੱਚੋਂ ਬਾਬੂ ਤੇਜਾ ਸਿੰਘ ਅਤੇ ਹੈ ਉਹ ਦਰਬਾਰੀ ਦਾਸ ਦਾ ਬੈਰੋਂ ਕੀ ਪੋਥੀ ਪਈ ਹੈ, ਹਰਜਸ ਪੋਥੀ ਹੈ ਦਰਬਾਰੀ ਦਾਸ ਦੀ, ਉਹਦੀ ਕਵਿਤਾ ਆਪਦੀ ਬਣਾਈ ਹੈ ਤੇ ਮਹੱਲੇ 6ਵੇਂ ਚ ਉਹਨੂੰ ਮਿਹਰਬਾਨ ਨੂੰ ਉਹਨੂੰ ਗੁਰੂ ਬਣਾਇਆ 6ਵੇਂ ਅਤੇ ਮਹੱਲੇ 7ਵੇਂ ਵਿੱਚ ਉਸ ਨੇ ਨਿਰੰਜਣੀਏ ਨੂੰ ਬਣਾਇਆ ਹੈ। ਇਸੇ ਪ੍ਰਕਾਰ ਮਹੱਲੇ 7ਵੇਂ ਵਿੱਚ ਆਪ ਦਰਬਾਰੀ ਦਾਸ ਬਣਿਆ ਹੈ। ਇਸ ਪ੍ਰਕਾਰ ਉਹਨਾਂ ਦੇ ਮਹੱਲੇ ਹੈ ਆਪਦੇ, ਉਹਨਾਂ ਮਹੱਲਿਆਂ ਨੂੰ ਬੇਸਮਝੀ ਨਾਲ ਸਮਝ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਬੂ ਨੇ 15 ਪੌੜੀਆਂ ਬਣਾ ਕੇ ਬਸੰਤ ਜੀ ਵਾਰ ਦੀਆਂ ਨਾਲ ਸਲੋਕ ਲਿਖ ਕੇ ਇਹ ਅਗਿਆਨਕਾਰੀ ਕੀਤੀ ਹੈ ਤੇ ਸੰਗਤਾਂ ਚ ਪਹੁੰਚਾਉਣ ਵਾਸਤੇ ਕਿ 6ਵੇਂ ਤੇ 7ਵੇਂ 8ਵੇਂ ਦੀ ਬਾਣੀ ਹੈ। ਇਸ ਪ੍ਰਕਾਰ ਫਰਕ ਪਾਇਆ ਸਾਧ ਸੰਗਤ ਜੀ। ਹੈ ਉਹ ਜਿਹੜੇ ਲੋਕ ਗੁਰੂ ਦੇ ਨਿੰਦਕ ਹਨ ਕਿ ਗੁਰੂ ਘਰ ਤੋਂ ਮੀਲੇ ਮਸੰਦ ਆਦਿਕ ਉਹਨਾਂ ਦੀ ਰਚਨਾ ਰਚੀ ਹੋਈ, ਇਹ ਸਮਝਣੀ ਚਾਹੀਦੀ ਹੈ। ਕਦੇ ਗੁਰਸਿੱਖਾਂ ਨੂੰ ਭੁਲੇਖੇ ਚ ਨਹੀਂ ਪੈਣਾ ਚਾਹੀਦਾ। ਜਦੋਂ 5ਵੇਂ ਪਾਤਸ਼ਾਹ ਨੂੰ ਗੁਰੂ ਹਰਗੋਬਿੰਦ ਸਾਹਿਬ ਪੁੱਛਿਆ ਸੀ ਕਿ ਮਹਾਰਾਜ ਸਾਨੂੰ ਬਾਣੀ ਦੀ ਕੀ ਆਗਿਆ ਹੈ, ਮਹਾਰਾਜ ਨੇ ਉਸ ਵੇਲੇ ਬਚਨ ਕੀਤੇ ਗੁਰਬਲਾਸ ਦੇ ਸੂਰਜ ਪ੍ਰਤਾਪ ਵਿੱਚ ਹੀ ਆਉਂਦਾ ਕਿ ਤੁਸੀਂ ਬਾਣੀ ਨਹੀਂ ਰਚਣੀ, ਤੁਸੀਂ ਬਾਣੀ ਦਾ ਪ੍ਰਚਾਰ ਕਰਨਾ। ਤੇ ਨੌ ਤੁਸਾਂ ਉਚਾਰਨ ਕਰਨੀ ਹੈ। ਸੱਤਵੇਂ ਵੀ ਬਾਣੀ ਦਾ ਪ੍ਰਚਾਰ ਕਰਨਾ, ਅੱਠਵੇਂ ਵੀ, ਜੋ ਨੌਵੇਂ ਸਰੂਪ ਚ ਸੀਖ ਦਿਆਂਗੇ ਉਹਨਾਂ ਦੀ ਬਾਣੀ ਚੜਾਵਾਂਗੇ ਦਸਮ ਸਰੂਪ ਵਿੱਚ, ਦਸਮ ਸਰੂਪ ਧਾਰ ਕੇ। ਇਹ ਮਹਾਰਾਜ ਪੰਜਵੇਂ ਪਾਤਸ਼ਾਹ ਦੀ ਆਗਿਆ ਗੁਰਬਲਾਸ ਜੀ ਭਾਈ ਮਨੀ ਸਿੰਘ ਦੇ ਮੁਖਾਰਬਿੰਦ ਤੋਂ ਭਾਈ ਭਗਤ ਸਿੰਘ ਦੇ ਤਰਫਾਂ ਹੈ, ਜੋ ਇਸ ਆਗਿਆ ਤੋਂ ਉਲਟ ਜੋ ਗੁਰੂ ਸਾਹਿਬ ਤੇ ਇੱਕ ਸਰਗੁਰੂ ਦੀ ਬਾਣੀ ਹੈ ਉਹ ਦਸਾਂ ਸਰਗੁਰਾਂ ਦਾ ਸਰੂਪ ਹੀ ਹੈ। ਉਹਨਾਂ ਮਤਲਬ ਦਸਾਂ ਸਰਗੁਰਾਂ ਦਾ ਸਰੂਪ ਬਣਾਉਣ ਅਤੇ ਇਹ ਯਤਨ ਕੀਤੇ ਹੈ, ਕੁਝ ਇਹ ਯੋਗ ਨਹੀਂ ਉਹਨਾਂ ਨੇ ਕੀਤਾ। ਉਹ ਲਾਲ ਸਿੰਘ ਨੇ ਜੋ ਸੰਗਰੂਰੀ ਰਹਿੰਦਾ ਹੈ ਉਸਨੇ ਉਹ ਵਾਰ ਛਾਪੀ ਹੈ 15 ਪੌੜੀਆਂ ਵਾਲੀ, ਉਹ ਮੈਨੂੰ ਵੀ ਕਿਤੋਂ ਪ੍ਰਾਪਤ ਹੋਈ ਸੀ, ਦਰਸ਼ਨ ਟਿਟਕਾਏ ਸੀ, ਮੈਂ ਫਿਰ ਰੱਖੀ ਨੀ ਕੋਲੇ, ਮੈਂ ਕੋਈ ਤੁਸੀਂ ਤੁਹਾਡੇ ਕੋਲੇ ਹੀ ਹੋਵੇ ਸਾਡੇ, ਅਸੀਂ ਕਮਾਰਨ ਜੋ ਕੋਈ ਲਿਖਿਆ ਉਹੀ ਸਾਨੂੰ ਤਾਂ ਲਿਖੇ ਹੈ। ਇਸ ਪ੍ਰਕਾਰ ਸਾਹਿਬ ਸਿੰਘ ਜੀ ਲੋਕ ਯਤਨ ਕਰਦੇ ਰਹਿੰਦੇ ਆ, ਕਈ ਤਰ੍ਹਾਂ ਦੇ ਭਗਤ ਬਾਣੀ ਨੂੰ ਕੱਢ ਦੇਣਾ ਕਦੇ ਕਦੇ। ਫਿਰ ਤੁਖਾਰੀ ਦਾ ਜਿਹੜਾ ਹੈਗਾ, ਇੱਕ ਇਹਨਾਂ ਨੂੰ ਗੁਰਗ੍ਰਹਿ ਕਸੌਟੀ ਬਣਾਈ ਹੈ, ਉਹਦੇ ਤੁਖਾਰੀ ਦਾ ਜਿਹੜਾ ਨਾਮ ਕੋਲੋਂ ਵੀ ਜਦੋਂ ਸਤਿਗੁਰ ਦੱਸ ਪਿਆ, ਇਹ ਵੀ ਇੱਕ ਦੇਹਧਾਰੀ ਦੀ ਬਾਬਤ ਹੈ, ਇਹ ਵੀ ਗੁਰਬਾਣੀ ਨਹੀਂ ਹੋ ਸਕਦੀ। ਇਸ ਤਰ੍ਹਾਂ 200 ਸ਼ਬਦ ਭਾਈ ਕਾਢ ਸਿੰਘ ਦੀ ਸਾਰੀ ਇਹ ਚਿਤਰਾਈ ਸੀ, 200 ਸ਼ਬਦ ਸਿਰਫ ਜਿਹੜਾ ਉਹਨੇ ਰੱਖਿਆ ਵੀ ਜਿੰਦੀ ਕਾ ਜੀਲਾ ਉੱਡਾ ਗੁਰੂ ਗ੍ਰੰਥ ਸਾਹਿਬ ਰਹਿ ਜੇ। ਇਹ ਜਦੋਂ ਕੁਝ ਕਰਦੇ ਰਹੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਹਿਲਾਉਣ ਵਾਸਤੇ, ਪਰ ਮਹਾਰਾਜ ਸਾਹਿਬ ਦੀ ਬਾਣੀ ਅਖੰਡ ਰਹੇਗੀ। ਇਵੇਂ ਮੰਗਲਾਂ ਦੇ ਹਿਲਾਉਣ ਦਾ ਵੀ ਇਹੋ ਮਤਲਬ ਸੀ ਕਿ ਲੋਕਾਂ ਦੀ ਸ਼ਰਧਾ ਚਲੀ ਜਾਵੇ। ਇਹ ਸਾਹਿਬ ਸੰਗਤ ਜੀ ਕਿਹੜੀਆਂ ਭੈੜੀਆਂ ਕਰਤੂਤਾਂ ਕਰਨੀਆਂ, ਸਿੱਖ ਜਾਮੇ ਵਿੱਚ ਰੂਹ ਪੋਸ਼ ਹੋ ਕੇ ਗੌਰਮੈਂਟ ਤੋਂ ਪੈਸੇ ਖਾ ਖਾ ਕੇ ਅੰਗਰੇਜ਼ ਵਾਲੇ ਯਤਨ ਕਰਦੇ ਰਹੇ ਲੋਕ। ਸੋ ਬੜੀ ਬੜੀ ਭਾਰੀ ਤਨਖਾਹ ਸੀ, ਸੱਚੇ ਪਾਤਸ਼ਾਹ ਗਰੀਬ ਨੂੰ ਆਜ ਆਪ ਦੇ ਸਰੂਪ ਨੂੰ ਆਪ ਹੀ ਅਖੰਡ ਰੱਖਣ। ਆਸਾ ਮਹੱਲਾ ਪਹਿਲਾ, ਇੱਥੇ ਉਹਨਾਂ ਨੇ ਮਹੱਲੇ ਪਹਿਲੇ ਕੇ ਲਿਖੇ ਨਾਲ ਦੂਜੇ ਕੇ ਲਿਖ ਵੀ ਲਿਖ ਦਿੱਤਾ, ਜਿਹੜੀ ਉਹ ਵੀਰ ਆਪ ਬਾਬੂ ਨੂੰ ਤਿਆਰ ਕੀਤੀ ਲਿਖਣ ਦੀ। ਸੋ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਵਾਰ ਸਲੋਕਾਂ ਨਾਲ, ਇਹ ਵਾਰ ਪੌੜੀਆਂ ਸਲੋਕਾਂ ਦੇ ਨਾਲ ਹੋਣਗੀਆਂ, ਅਤੇ ਮਹੱਲੇ ਪਹਿਲੇ ਕੇ ਲਿਖੇ ਇਹਦੇ ਵਿੱਚ। ਦੂਜੇ ਪਾਸੇ ਜਿੱਥੇ ਹੋਣਗੇ ਉੱਥੇ ਮਹੱਲਾ ਦੂਜਾ ਜ਼ਰੂਰ ਦਿੱਤਾ ਜਾਵੇਗਾ। ਬਹੁਤ ਸਾਰੇ ਪਹਿਲੇ ਪਾਤਸ਼ਾਹ ਦੇ ਸਲੋਕ ਹੈ ਤੇ ਮਹੱਲੇ ਹੈ, ਇਸ ਕਰਕੇ ਮੁਗਲੇ ਸਲੋਕ ਦੂਜੇ ਪਾਤਸ਼ਾਹ ਦੇ ਵੀ ਹੋਣਗੇ ਇੱਕ ਦੋ। ਇਸ ਪ੍ਰਕਾਰ ਦੂਜੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਸਰੂਪ ਹੋਣੇ ਕਰਕੇ ਇੱਥੇ ਪੰਜਵੇਂ ਪਾਤਸ਼ਾਹ ਨੇ ਇਹ ਗੁਰੂ ਪਹਿਲੇ ਪਾਤਸ਼ਾਹ ਦੇ ਸਲੋਕਾਂ ਵਿੱਚ ਹੀ ਉਹਨਾਂ ਨੂੰ ਮਿਲਾਇਆ ਹੈ। ਇਸ ਕਰਕੇ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਜੇ ਚਾਹੁੰਦੇ ਤਾਂ ਦੂਜੇ ਇੱਕ ਵੀ ਨਾਲ ਲਿਖ ਦਿੰਦੇ। ਇੱਥੇ ਮਹੱਲੇ ਪਹਿਲੇ ਕੇ ਜੋ ਗੁਰੂ ਅਰਜਨ ਸਾਹਿਬ ਲਿਖਿਆ ਉਹ ਵੀ ਠੀਕ ਹੈ, ਇਸ ਤੋਂ ਤਾਂ ਨਿਸ਼ਚੇ
ਰੱਖਣਾ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਅਕਾਲ ਤਖ਼ਤ ਸਾਹਿਬ ਰਚ ਕੇ ਸੂਰਮਿਆਂ ਦੀਆਂ 12 ਸੁਣੀਆਂ, ਇਹ 9 ਧੁਨਾਂ ਮਾਰਨ ਆਗਿਆ ਕਿ ਤੁਸੀਂ ਕਿ ਬਾਣੀ ਦੇ ਚੜਾ ਦੇਣੀਆਂ, ਭਾਈ ਗੁਰਦਾਸ ਸਾਹਿਬ ਦੇ ਪਾਸੋਂ ਉਹ 9 ਧੁਨਾਂ ਚੜਾਈਆਂ। ਇਹ ਜੀਵੀ ਆਦਤ ਨੂੰ ਵੀ ਇੱਕ ਗੁਰੂ ਸਾਹਿਬ ਦੀ ਬੀੜਾਂ ਦੀ ਪੜਚੋਲ ਕਰਦਿਆਂ ਕਦੇ ਕਿਹਾ ਇੱਥੇ ਇਹ ਨਹੀਂ ਚਾਹੀਦਾ ਮਹੱਲਾ, ਇੱਥੇ ਚਾਹੀਦਾ ਪਹਿਲੇ ਪਾਤਸ਼ਾਹ ਦੀ, ਇਹ ਤੀਜੇ ਦਾ ਕਿਉਂ ਮਹੱਲਾ ਵਿੱਚ ਆ ਗਿਆ। ਇਹਨੇ ਜਿਹੜੀਆਂ ਸ਼ੰਕਾ ਕੀਤੀਆਂ ਨੇ ਉਹਨਾਂ ਨੂੰ ਮਹਾਰਾਜ ਸਾਹਿਬ ਸਾਂਭ ਕੇ ਰੱਖੇ ਹੈ, ਜਿਹਨਾਂ ਨੂੰ ਜਿਹੜੇ ਨਿਸਰਗ ਪੁਣੇ ਦਾ ਕੰਮ ਕਰਦੇ ਹੈ, ਸਰਗਰ ਤੇ ਸ਼ਾਂਟ ਬੀਟ ਕਰਦੇ ਹੈ, ਇਹ ਯੋਗ ਨਹੀਂ ਹੈ। ਸੋ ਇਸ ਪ੍ਰਕਾਰ ਪਹਿਲੇ ਪਾਤਸ਼ਾਹ ਦੇ ਸਲੋਕ ਹੋਣਗੇ, ਦੂਜੇ ਪਾਤਸ਼ਾਹ ਦੇ ਜਿਸ ਪ੍ਰਕਾਰ ਨਗਰ ਹੋਵੇ, ਜਿਨ੍ਹਾਂ ਦਾ ਬਾਲਾ ਹੋਵੇ ਉਸ ਨਗਰ ਵੱਜਦੇ। ਪਹਿਲੇ ਪਾਤਸ਼ਾਹ ਦੇ ਸਲੋਕ ਬਾਹਣੇ ਹੋਣ ਬਹੁਤੇ ਹੋਣੇ ਕਰਕੇ ਪਹਿਲੇ ਦੇ ਹੀ ਮੁੱਖ ਰੱਖੇ ਆ ਗੁਰੂ ਅਰਜਨ ਸਾਹਿਬ ਨੇ। ਟੁੰਡੇ ਅਸ ਲਿਖੇ ਇਹ ਲਿਖਣਾ ਕੀਤੇ ਹੈ, ਟੁੰਡੇ ਅਸ ਰਾਜੇ ਕੀ ਧੁਨੀ, ਅਸ ਰਾਜੇ ਟੁੰਡੇ ਦੀ ਧੁਨੀ ਹੈ ਇਹਦੇ ਉੱਤੇ। ਇਹ ਗੁਰੂ ਛੇਵੇਂ ਪਾਤਸ਼ਾਹ ਜੀ ਨੇ ਇੱਕ ਤਾਂ ਮਾਝ ਦੀ ਵਾਰ ਤੇ ਧੁਨੀ ਚੰਦਰ ਹਰਾ ਸੋਹਣਿਆਂ ਦੀ ਗਾਈ ਹੈ, ਦੂਜੀ ਗੌੜੀ ਦੀ ਵਾਰ ਦੇ ਤੇ ਮੌਜ ਦੀ ਕੀ ਵਾਰ ਕੀ ਧੁਨੀ ਜਿਹੜੀ ਹੈ ਇਹ ਵੀ ਗਾਈ ਹੈ, ਕਿਉਂਕਿ ਹੁਣ ਆਸਾ ਜੀ ਵਾਰ ਵਿੱਚ ਉਚਾਰਨ ਕਰਦੇ ਹਨ। ਟੁੰਡਾ ਅਸ ਰਾਜਾ ਸਾਹਿਬ ਸੰਗਤ ਜੀ ਸਾਰੰਗ ਨਾਵੇਂ ਇੱਕ ਰਾਜਾ ਸੀ, ਉਹਦਾ ਪੁੱਤਰ ਸੀ ਇਹ ਅਸ ਰਾਜਾ। ਅਸ ਰਾਜੇ ਦਾ ਸ਼ਿਕਾਰ ਖੇਲਣ ਦਾ ਬਹੁਤਾ ਸੁਭਾਅ ਸੀ, ਇਹ ਸ਼ਿਕਾਰ ਖੇਲਣੇ ਕਰਕੇ ਸਾਹਿਬ ਸੰਗਤ ਜੀ ਇੱਕ ਵਾਰੀ ਸ਼ੇਰ ਦਾ ਸ਼ਿਕਾਰ ਕੀਤਾ, ਸ਼ੇਰ ਦਾ ਸ਼ਿਕਾਰ ਕਰਨ ਲੱਗਾ, ਢਾਲ ਲੱਗੇ ਮੂੰਹ ਦੇ ਕਰਕੇ, ਸ਼ੇਰ ਨੇ ਢਾਲ ਵਾਲਾ ਹੱਥ ਜਿਹੜਾ ਥੱਲੇ ਨੂੰ ਛੱਡ ਕੇ ਤੇ ਇਹਦਾ ਪੌਂਚਾ ਫੜ ਕੇ ਖਾ ਲਿਆ ਸੀ, ਇਸ ਕਰਕੇ ਟੁੰਡਾ ਹੋ ਗਿਆ ਸੀ ਅਸ ਰਾਜਾ। ਇਸ ਕਰਕੇ ਫਿਰ ਸ਼ੇਰ ਨੂੰ ਮਾਰ ਲਿਆ ਸੀ ਭਾਵੇਂ, ਪਰ ਸ਼ੇਰ ਨੇ ਇਹਦਾ ਹੱਥ ਢਾਲੇ ਵਾਲਾ ਖਾ ਲਿਆ ਸੀ, ਇਸ ਕਰਕੇ ਟੁੰਡਾ ਹੋ ਗਿਆ ਸੀ ਇਹ ਇਸ ਪ੍ਰਕਾਰ ਸਾਧ ਸੰਗਤ ਜੀ ਇਸ ਦੇ ਤਾਈ ਇਹ ਟੁੰਡਾ ਹੋਣੇ ਕਰਕੇ ਫਿਰ ਇਸ ਦੇ ਜਿਹੜੇ ਭਰਾ ਸੀ, ਇੱਕ ਰਾਣੀ ਦਾ ਇਹ ਪੁੱਤਰ ਸੀ, ਇਹ ਟਿੱਕਾ ਸੀ ਪਹਿਲਾ ਅਸ ਰਾਜਾ, ਤੇ ਦੂਜੀ ਰਾਣੀ ਦੇ ਪੁੱਤਰ ਰਾਜੇ ਦੇ ਖਾਨ ਤੇ ਸੁਲਤਾਨ ਦੋ ਸੀ। ਉਹ ਦੋਵੇਂ ਇਸ ਦੇ ਤਾਈ ਅਸ ਰਾਜੇ ਦੇ ਤਾਈ ਹੰਕਾਰ ਦੇ ਨਾਲ ਵੀ ਇਹਨੂੰ ਮਾਰ ਕੇ ਸੁੱਟ ਦਿਓ, ਅਸੀਂ ਰਾਜ ਦੇ ਮਾਲਕ ਬਣ ਜਾਵਾਂਗੇ। ਇਹਨਾਂ ਨੇ ਹੱਥ ਕੱਟ ਕੇ ਕਹਿੰਦੇ ਹੈ, ਇਹ ਦੂਸਰੀ ਸਾਖੀ ਹੈ, ਖਾਨ ਤੇ ਸੁਲਤਾਨ ਨੂੰ ਸਾਰੰਗ ਦੇ ਪੁੱਤਰਾਂ, ਦੂਜੀ ਰਾਣੀ ਦੇ ਪੁੱਤਰਾਂ ਨੇ ਇਹਦੇ ਹੱਥ ਕੱਟ ਕੇ ਖੂਹ ਵਿੱਚ ਸੁੱਟ ਦਿੱਤਾ ਸੀ। ਖੂਹ ਦੇ ਉੱਤੇ ਸਾਧ ਸੰਗਤ ਜੀ ਕੋਈ ਵਪਾਰੀ ਚਲੇ ਜਾਂਦੇ ਸੀ, ਉਹ ਪਾਣੀ ਪੀਣ ਵਾਸਤੇ ਜਦੋਂ ਕਮੰਡਰ ਬਣਾਇਆ, ਉਹਨਾਂ ਨੇ ਇਸ ਰਾਜੇ ਨੂੰ ਵੇਖਿਆ ਡਿੱਗਿਆ ਖੂਹ ਚ, ਇਹਨੂੰ ਕੱਢ ਲਿਆ ਸੀ। ਫਿਰ ਧੋਬੀ ਦੇ ਘਰ ਪੁੱਤਰ ਨਹੀਂ ਸੀ, ਉਸ ਨੂੰ ਇਸ ਨੂੰ ਦੇ ਦਿੱਤਾ ਸੀ। ਉਹ ਧੋਬੀ ਜਿਹੜਾ ਸੀ ਲੀੜੇ ਹਮੇਸ਼ਾ ਲਈ ਧੋਣਾ ਹੁੰਦਾ ਸੀ, ਲੀੜੇ ਧੋ ਕੇ ਸੁਕਾ ਕੇ ਸ਼ਹਿਰ ਜਾਂਦਾ ਹੁੰਦਾ ਸੀ। ਜਿਸ ਦਿਨ ਇਹ ਧੋਬੀ ਲੀੜੇ ਕੱਢਕੇ ਸੁਕਾਉਣ ਵਾਸਤੇ ਆਇਆ, ਧੋਣ ਵਾਸਤੇ ਆਇਆ ਦਰਿਆ ਤੇ, ਇਹ ਟੁੰਡੇ ਲੜਕੇ ਦੇ ਤਾਈ ਆਪਣੇ ਬੈਲ ਦੇ ਉੱਤੇ ਲੀੜਿਆਂ ਨਾਲ ਵਹਾ ਕੇ ਆ ਗਿਆ। ਜਿਸ ਵੇਲੇ ਬੈਲ ਦੇ ਨਾਲ ਵਹਾ ਕੇ ਆਇਆ, ਤੇ ਲੀੜੇ ਇੰਨੇ ਧੋਣ ਵਾਲੇ ਸੀ, ਰਾਤ ਉਸ ਨੂੰ ਪੈ ਗਈ। ਉਦਣ ਰਾਜਾ ਗੁਜ਼ਰ ਗਿਆ ਸੀ, ਵਜ਼ੀਰਾਂ ਨੂੰ ਸੋਚਿਆ ਜੇ ਅਸੀਂ ਰਾਜ ਆਪ ਸਾਂਭੀਏ ਤਾਂ ਚੰਗੀ ਗੱਲ ਨਹੀਂ ਹੈ, ਜਿਹਨੂੰ ਪਰਮੇਸ਼ਰ ਦੇ ਰਾਜ ਉਹਨੂੰ ਦੇਈਏ। ਉਹਨਾਂ ਨੇ ਪ੍ਰਣ ਕੀਤਾ ਵੀ ਇਹ ਕਿਲੇ ਨੂੰ ਦਰਵਾਜ਼ਾ ਦਿਓ, ਨਾ ਦਰਵਾਜ਼ਾ ਉਹਨਾਂ ਤੇ ਜਿੰਦਾ ਜਿਹਦੇ ਬਿਨਾਂ ਕੁੰਜੀ ਤੋਂ ਖੁੱਲ ਕੇ ਹੱਥ ਲਾਉਣ ਤੋਂ ਉਹਨੂੰ ਰਾਜ ਗੱਡੀ ਤੇ ਬਿਠਾਓ, ਇਹ ਰੱਬੀ ਨੇ ਆਪਾਂ ਕਰੋ। ਇਹ ਵਿਚਾਰ ਕਰਕੇ ਸਾਧ ਸੰਗਤ ਜੀ ਉਹਨਾਂ ਨੇ ਟੁੰਡੇ ਇਹ ਸਲਾਹ ਕਰਕੇ ਜਿੰਦਾ ਲਾ ਤਾ। ਸਵੇਰੇ ਜਿਸ ਵੇਲੇ ਧੋਬੀ ਉਹ ਲੀੜੇ ਰਾਤ ਧੋ ਕੇ ਉੱਠੀ ਰਿਹਾ ਸੀ, ਸਵੇਰੇ ਜਦੋਂ ਆਇਆ ਬੈਲ ਤੇ ਇਹਨੂੰ ਬਿਠਾ ਤਾ। ਬੈਲ ਕਿਲੇ ਦੇ ਦਰਵਾਜ਼ਾ ਲੰਘਣ ਦੇ ਵਾਰ ਦੇ ਉੱਤੇ ਇਹ ਕੋਟ ਦੇ ਨਾਲ ਆ ਲੱਗਾ। ਇਸ ਟੁੰਡੇ ਨੇ ਜਦੋਂ ਆਪਦਾ ਟੁੰਡ ਲਾਇਆ ਤੇ ਜਿੰਦਾ ਖੁੱਲ ਗਏ। ਜਿੰਦਾ ਖੁੱਲਣ ਤੋਂ ਫਿਰ ਵਜ਼ੀਰਾਂ ਨੂੰ ਜਾ ਕੇ, ਜਿਸ ਰਾਜੇ ਦਾ ਰਾਜ ਦਾ ਕੋਈ ਪੁੱਤਰ ਪੋਤਰਾ ਨਹੀਂ ਸੀ, ਉਹਦੀ ਗੱਡੀ ਤੇ ਰਾਜ ਤੇ ਇਹਨੂੰ ਬਿਠਾ ਤਾ। ਇਸ ਪ੍ਰਕਾਰ ਬਿਠਾਉਣ ਤੋਂ ਸਾਧ ਸੰਗਤ ਰਾਜ ਦਾ ਮਾਲਕ ਬਣ ਗਿਆ ਇਸ ਤਰ੍ਹਾਂ ਟੁੰਡਾ ਜਿਹੜਾ ਸੀ ਇਹ। ਤੇ ਫਿਰ ਇਹਦੇ ਬਾਪ ਦੇ ਪਿੰਡ ਵਿੱਚ ਕਾਲ ਪੈ ਗਿਆ। ਕਾਲ ਪੈਣ ਤੋਂ ਕਿਤੋਂ ਅੰਨ ਨਾ ਮਿਲੇ। ਜਿਸ ਰਾਜੇ ਦਾ ਇਹ ਮਾਲਕ ਰਾਜ ਦਾ ਮਾਲਕ ਹੋਣਾ ਸੀ ਟੁੰਡਾ, ਉਸ ਦੇ ਰਾਜ ਵਿੱਚ ਬਹੁਤ ਸਾਰੀਆਂ ਨਹਿਰਾਂ ਸਨ ਪਾਣੀ ਦੀਆਂ, ਉਹਨਾਂ ਰਾਜ ਬਹੁਤ ਸਾਰਾ ਪੈਦਾ ਕਰ ਲਿਆ ਸੀ। ਇਹ ਕਿਤੋਂ ਵੀ ਅੰਨ ਨਾ ਮਿਲਦਾ, ਜਾਣ ਕੇ ਵਜ਼ੀਰ ਅੰਨ ਦੀ ਖੋਜ ਵਾਸਤੇ ਇਸਦੇ ਰਾਜ ਵਿੱਚ ਆ ਰਿਹਾ। ਉਹ ਇਸ ਰਾਜ ਵਿੱਚ ਆ ਕੇ ਜਦੋਂ ਸਿਆਣਾ ਵੀ ਵਜ਼ੀਰ ਉਹ ਮੇਰੇ ਪਿਤਾ ਦਾ ਹੈ, ਉਸ ਵੇਲੇ ਬੜਾ ਇਹਨੂੰ ਸਤਿਕਾਰ ਕੀਤਾ ਪਿੰਡੇ ਅਸ ਰਾਜੇ ਨੇ, ਤੇ ਅੰਨ ਜਿਹੜੇ ਸੀ ਜਿਹਨਾਂ ਨੇ ਪੈਸੇ ਲੈਣ ਤੋਂ ਮੁਫ਼ਤ ਹੀ ਦੇਤਾ, ਸਾਰੇ ਦੇਸ਼ ਦਾ ਕਾਲ ਚੱਕਤਾ। ਉਸ ਵੇਲੇ ਸਾਰਗ ਰਾਜੇ ਨੇ ਚਿੱਠੀ ਲਿਖ ਕੇ ਭੇਜੀ ਕਿ ਆ ਇਹ ਰਾਜ ਵੀ ਤੇਰਾ ਹੀ ਹੈ, ਤੂੰ ਸਾਂਭ ਲੈ। ਉਸ ਵੇਲੇ ਖਾਨ ਸੁਲਤਾਨ ਨੇ ਦੋਹਾਂ ਨੂੰ ਮੁਕਾਬਲਾ ਕੀਤਾ ਰਾਜ ਨਾਲ, ਇਹ ਜੰਗ ਵੀ ਜਿੱਤਿਆ। ਇਹ ਜੰਗ ਜਿੱਤ ਕਰਕੇ ਫਿਰ ਅਸ ਰਾਜਾ ਰਾਜ ਦਾ ਮਾਲਕ ਹੋਇਆ। ਇੱਕ ਤਾਂ ਇਹ ਸਾਖੀ ਹੈ, ਦੂਸਰਾ ਇਹ ਕਿਲੇ ਵਿੱਚ ਸ਼ੇਰ ਪੈਂਦਾ ਸੀ, ਉਹ ਸ਼ੇਰ ਦਾ ਮੁਕਾਬਲਾ ਕਰਨ ਵਾਸਤੇ ਜਦੋਂ ਗਿਆ, ਉਹ ਢਾਲ ਦੇ ਨਾਲ ਹੱਥ ਪਾਇਆ ਅੱਗੇ, ਤੇ ਸ਼ੇਰ ਨੇ ਇਹਦੇ ਹੱਥ ਗੁੱਟ ਤੋਂ ਲੱਗ ਲਿਆ ਸੀ। ਇਸ ਪ੍ਰਕਾਰ ਅਸ ਰਾਜਾ ਟੁੰਡਾ ਹੋਇਆ। ਤੀਜੀ ਇਹ ਸਾਖੀ ਹੈ। ਦੂਜੀ ਤੀਜੀ ਸਾਧ ਸੰਗਤ ਜੀ, ਇੱਕ ਚਿੱਤਰਵੀਰ ਜੀ ਰਾਜਾ ਸੀ, ਉਸ ਨੇ ਜਦੋਂ ਇਹ ਅਸ ਰਾਜਾ ਜੰਮਿਆ, ਉਹਦੇ ਘਰ ਵਿੱਚ ਜੋਤਸ਼ੀਆਂ ਨੂੰ ਪੁੱਛਿਆ ਕਿ ਜੋਤਸ਼ੀ ਉਹ ਮੇਰਾ ਰਾਜਾ ਚੰਗਾ, ਮੇਰਾ ਪੁੱਤਰ ਰਾਜ ਦਾ ਮਾਲਕ ਕਿਸ ਤਰ੍ਹਾਂ ਪ੍ਰਤਾਪੀ ਹੋ ਸਕਦਾ। ਤਾਂ ਜੋਤਸ਼ੀਆਂ ਨੇ ਕਿਹਾ ਇਹਨੂੰ 12 ਸਾਲ ਵਿੱਦਿਆ ਪੜ੍ਹਾ ਤੇ 12 ਸਾਲ ਭੋਰੇ ਵਿੱਚ ਰੱਖ। ਕਿਉਂ 12 ਸਾਲ ਵਿੱਦਿਆ ਪੜ੍ਹਾ ਕੇ 12 ਸਾਲ ਭੋਰੇ ਵਿੱਚ ਰੱਖਿਆ। ਜਿਸ ਦਿਨ 24 ਸਾਲ ਦਾ ਹੋ ਕੇ ਸਾਧ ਸੰਗਤ ਜੀ ਨਿਕਲਿਆ, ਉਸ ਵੇਲੇ ਚਿੱਤਰਵੀਰ ਜੀ ਰਾਜੇ ਨੇ ਕਿਹਾ ਜਾ ਰਾਣੀਆਂ ਨੂੰ ਆਪਣੀਆਂ ਮਾਤਾ ਨੂੰ ਮੱਥਾ ਟੇਕਿਆ। ਜਦੋਂ ਮੱਥਾ ਟੇਕਣ ਵਾਸਤੇ ਆਇਆ, ਆਪਣੀ ਮਾਤਾ ਨੂੰ ਟੇਕਿਆ, ਹੋਰ ਰਾਣੀਆਂ ਨੂੰ ਟੇਕਿਆ। ਇੱਕ ਰਾਜੇ ਨਵੀਂ ਵਿਆਹੀ ਹੋਈ ਰਾਣੀ ਸੀ, ਉਹ ਇਹਦਾ ਰੂਪ ਦੇਖ ਕੇ ਮੌਤ ਹੋ ਗਈ। ਇਸਦੇ ਟਾਈਮ ਫਿਰ ਚਾਰ ਵਾਸਤੇ, ਜਿਵੇਂ ਪੂਰਨ ਭਗਤ ਨੂੰ ਕਿਹਾ ਸੀ ਲੂਣਾ ਨੇ, ਤਿਉਂ ਫਿਰ ਚਾਰ ਵਾਸਤੇ ਕਿਹਾ। ਫਿਰ ਚਾਰ ਵਾਸਤੇ ਨੇ ਕਿਹਾ, ਤੂੰ ਮੇਰੀ ਮਾਤਾ, ਮੇਰੇ ਪਿਤਾ ਦੀ ਇਸਤਰੀ ਹੈ, ਮੈਂ ਤੇਰੇ ਨਾਲ ਸੰਗਤ ਨਹੀਂ ਕਰ ਸਕਦਾ। ਇਹ ਕਹਿੰਦੀ, ਤੂੰ ਜਾਣਦਾ ਨੀ ਮੈਂ ਤੈਨੂੰ ਕਸਮ ਚੜਾ ਲਿਆਂਗੀ। ਇਹ ਕਹਿੰਦਾ ਕੁਝ ਕਰਾ ਦੇ। ਉਸ ਵੇਲੇ ਰਾਜੇ ਦੇ ਪਾਸ ਕਹਿ ਕੇ ਰਾਣੀ ਨੇ ਕਿ ਤੇਰਾ ਤੈਨੂੰ ਵਿਆਹੀ ਹੈ ਤੇ ਮੈਂ ਤੇਰੇ ਪੁੱਤ ਨੂੰ ਵਿਆਹੀ ਹੈ, ਇਹ ਰਾਜੇ ਤੋਂ ਇਸ ਨੂੰ ਕਤਲ ਕਰਾ ਕੇ ਜਨਾਬਾ ਤੋਂ ਹੱਥ ਕਟਾ ਕੇ ਖੂਹ ਸਟਾਰਦਾ ਸੀ। ਫਿਰ ਅਗਲੀ ਸਾਖੀ ਉਸੇ ਪ੍ਰਕਾਰ ਹੋਇਆ, ਖੂਹ ਦੇ ਚ ਸਿੱਟੇ ਹੋਏ ਨੇ ਤਾਂ ਵਪਾਰੀਆਂ ਨੇ ਕੱਢਿਆ ਤੇ ਫਿਰ ਇਹ ਧੋਬੀ ਨੇ ਖਰੀਦਿਆ ਤੇ ਫਿਰ ਜਿੰਦੇ ਨੂੰ ਹੱਥ ਲੱਗਣੇ ਕਰਕੇ ਉਹ ਖੁੱਲ ਗਿਆ ਸੀ ਜਿੰਦਾ ਤੇ ਰਾਜ ਦਾ ਮਾਲਕ ਬਣਿਆ। ਇਸ ਪ੍ਰਕਾਰ ਇਹ ਸਾਖੀ ਹੈ ਸਾਧ ਸਿੰਘ ਜੀ, ਇਹ ਰਾਜ ਦੀ ਪ੍ਰਾਪਤੀ ਦੀ। ਸੋ ਇਹ ਧਰਮੀ ਸੀ ਰਾਜਾ, ਜਪ ਸਾਹਿਬ ਦੇ ਵਿੱਚ ਕਾਇਮ ਰਿਹਾ, ਰਾਜਾ ਹੋ ਕੇ ਰਾਣੀ ਤੇ ਡੋਲਿਆ ਨਹੀਂ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੇ ਪਸੰਦ ਆਈ ਹੈ ਸਾਖੀ ਤੇ ਸੱਚੇ ਪਾਤਸ਼ਾਹ ਨੇ ਕਿਹਾ ਇਸ ਧੁਨੀ ਦੇ ਉੱਤੇ ਇਹ ਵਾਰ ਗਾਉਣੀ ਹੈ। ਤੁਹਾਨੂੰ ਸਾਖੀ ਹੈ, ਇੱਕ ਤਾਂ ਉੱਥੇ ਸ਼ੇਰ ਪੈਂਦਾ ਸੀ ਉਹ ਟੁੰਡੇ ਹੱਥ ਕਰਦਾ ਸੀ ਉਸਨੇ ਢਾਲ ਸਣੇ ਨਿਕਲ ਗਿਆ ਸੀ, ਤੇ ਦੂਜਾ ਇਹ ਸਾਰੰਗ ਨਾਵਾਂ ਦੇ ਪੁੱਤਰ ਖਾਨ ਸੁਲਤਾਨ ਨੇ ਭਰਾਵਾਂ ਨੇ ਹੱਥ ਵਧਾ ਕੇ ਸਟਾਰਤਾ ਸਕੂਲ ਚ, ਤੀਜਾ ਉਹ ਰਾਣੀ ਨੂੰ ਚਿੱਤਰ ਵੀ ਨੇ। ਇਹ ਤਿੰਨ ਸਾਖੀਆਂ ਇਸ ਅਸਰਾਏ ਦੀ ਧੁਨੀ ਦੀ ਸਮਝਣੀਆਂ। ਸੋ ਵਾਰ ਦੀ ਧੁਨੀ ਇਸ ਪ੍ਰਕਾਰ ਹੈ ਜਿਵੇਂ ਮਹਾਰਾਜ ਸਾਹਿਬ ਦੀ ਵਿਚਾਰੀ ਪੰਜ ਚੁੱਕੀ ਪੌੜੀ, ਇਵੇਂ ਇਹ ਪੰਜ ਚੁੱਕੀ ਹੈ ਪੌੜੀ, ਹਾਂਜੀ ਇਹ ਹੈ ਪੰਜ ਚੁੱਕੀ ਪੌੜੀ। ਭਵਕੇ ਉਹ ਸ਼ੇਰ ਸਰਦੂਲ ਰਾਜ ਰਣ ਮਾਰੂ ਵੱਜੇ, ਖਾਨ ਸੁਲਤਾਨ ਸੂਰਮੇ ਵਿੱਚ ਰਣਦੇ ਗੱਜੇ, ਖਤ ਲਿਖੇ ਟੁੰਡੇ ਅਸਰਾਜ ਨੂੰ ਪਾਤਸ਼ਾਹੀ ਅੱਜੇ, ਟਿੱਕਾ ਸਾਰਗ ਬਾਪ ਨੂੰ ਦਿੱਤਾ ਪਰ ਲੱਜੇ, ਫਤਿਹ ਪਾਏ ਅਸਰਾਜ ਜੀ ਸ਼ਾਹੀ ਪਰ ਸੱਜ। ਇਹ ਪੰਜ ਤੁਕੀ ਪੌੜੀ ਹੈ, ਇਸ ਪੰਜ ਤੁਕੀ ਪੌੜੀ ਦੇ ਅਨੁਸਾਰ ਇਹ ਸਾਧ ਸੰਗਤ ਜੀ ਧੁਨ ਹੈ। ਇਹ ਧੁਨ ਦੇ ਅਨੁਸਾਰ ਗੁਰੂ ਸਾਹਿਬ ਜੀ ਕਹਿੰਦੇ ਹੈ ਐਸਾ ਜੀ ਵਿਵਾਦ ਨੂੰ ਵਾਇਆ ਕਰੋ। ਇਹ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਹ ਧੁਨਾਂ ਨਾ ਚੜਾਈਆਂ, ਜਿਸ ਚ ਤੀਜੀ ਧੁਨ ਆਈ ਐਸਾ ਦੀ ਵਾਰ ਵੀ।
ਸਲੋਕ ਮਹੱਲਾ ਪਹਿਲਾ, ਬਲਿਹਾਰੀ ਗੁਰ ਆਪਣੇ।
ਸੋ ਦਰਬਾਰ ਸਾਹਿਬ ਸਿੰਘ ਜੀ ਟੁੰਡਾ ਕੌਣ ਹੈ ਮੋਹ, ਅਤੇ ਐਸ ਕੌਣ ਹੈ ਵਿਵੇਕ। ਇਹਦੇ ਵਿੱਚ ਮੋਹ ਦੀ ਹਾਰ ਆਵੇਗੀ ਤੇ ਵਿਵੇਕ ਦੀ ਜਿੱਤ ਆਵੇਗੀ। ਇਸ ਪ੍ਰਕਾਰ ਟੁੰਡਾ ਕੌਣ ਹੈ ਮੋਹ, ਅਤੇ ਮੋਹ ਦੇ ਸਹਿਤ ਹੈ ਮਨਮੁਖ ਲੋਕ, ਤੇ ਅਸ ਵਿਵੇਕ ਦੇ ਸਹਿਤ ਹੈ ਗੁਰਮੁਖ ਲੋਕ। ਗੁਰਮੁਖਾਂ ਦੀ ਜਿੱਤ ਹੈ, ਮਨਮੁਖਾਂ ਦੀ ਹਾਰ ਹੈ। ਮੋਹ ਤੇ ਵਿਵੇਕ ਦਾ ਜੰਗ ਹੈ ਇਸ ਵਿੱਚ ਕਿ ਧੁਨੀ ਦੇ ਤੇ ਵਾਰ ਉਚਾਰਨਾ ਕਰੀਏ ਸੁੰਦਰ।
ਸਲੋਕ ਮਹੱਲਾ ਪਹਿਲਾ, ਬਲਿਹਾਰੀ ਗੁਰ ਆਪਣੇ।
ਨੌ ਪੌੜੀਆਂ ਸਾਹਿਬ ਸੰਗਤ ਜੀ ਸਲੋਕਾਂ ਸਮੇਤ ਮਹਾਰਾਜ ਸਾਹਿਬ ਜੀ ਨੂੰ ਪਾਕ ਪਟਨ ਵਿੱਚ ਉਚਾਰਨ ਕੀਤੀਆਂ। ਇੱਥੇ ਫਰੀਦ ਦਾ ਪੋਤਾ ਚੇਲਾ ਨਾਵੇਂ, ਸ਼ੇਖ ਬ੍ਰਹਮ ਸਿੰਘ ਦਾ ਨਾਂ ਇਬਰਾਹਿਮ ਵੀ ਸੀ, ਜਨਮ ਸਾਖੀ ਚ ਆਉਂਦਾ, ਪਰ ਸ਼ੇਖ ਬ੍ਰਹਮ ਨਾਨਕ ਪ੍ਰਕਾਸ਼ ਵਿੱਚ ਹੋਰਨਾ ਪੁਸਤਕਾਂ ਦੇ ਨਾਲ ਸ਼ੇਖ ਬ੍ਰਹਮ ਲਿਖਿਆ ਹੋਇਆ। ਇਹ ਚੰਗਾ ਸੂਹੀ ਫਕੀਰ ਸੀ। ਜਿਹੜੇ ਫਰੀਦ ਦੇ ਸਲੋਕ ਹਨ ਉਹ ਵੀ ਇਸੇ ਦੇ ਫਰੀਦ ਸਾਨੀ ਗੱਦੀ ਦਾ ਮਾਲਕ ਸੀ ਅਤੇ ਬੜੀ ਇਹ ਮਿਹਨਤ ਕਰਨ ਵਾਲਾ ਸੀ। ਇਸ ਪ੍ਰਕਾਰ ਇਹਨ ਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਪਾਸ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ ਬਲਿਹਾਰ ਕਿਸਦੇ ਜਾਣਾ ਚਾਹੀਦਾ ਹੈ, ਤਾਂ ਗੁਰੂ ਮਹਾਰਾਜ ਸਾਹਿਬ ਜੀ ਸਲੋਕ ਉਚਾਰਦੇ ਹੋਏ ਸ਼ੇਰ ਬ੍ਰਹਮ ਦੇ ਪ੍ਰਧਾਨ ਉਚਾਰਨ ਕਰਦੇ ਹਨ।
ਬਲਿਹਾਰੀ ਗੁਰ ਆਪਣੇ,
ਭਾਈ ਬਲਿਹਾਰ ਜਾਣਿਆ ਆਪਣੇ ਗੁਰੂ ਅਕਾਲ ਪੁਰਖ ਤੋਂ।
ਦਿਹਾੜੀ ਸਾਧਵਾਰ,
ਇਹਨਾਂ ਵਿੱਚ ਕਹਿੰਦੇ ਦਿਹਾੜੀ, ਦਿਹਾੜੀ ਕੌਣ ਹੈ? ਜ਼ਿੰਦਗੀ ਜਿਹੜਾ ਜੀਵਨ ਹੈ ਇਹਦੇ ਚ ਸੈਂਕੜੇ ਵਾਰੀ ਆਪਣੇ ਜੀਵਨ ਵਿੱਚ ਦਿਹਾੜੀ ਚ ਸੈਂਕੜੇ ਵਾਰੀ ਬਲਿਹਾਰ ਜਾਂਦੇ ਹਾਂ, ਜਾਂ ਇੱਕ ਦਿਹਾੜੀ ਵਿੱਚ ਚਾਰ ਪੈਰ ਚ ਸਦਾ ਸਦਾ ਵਾਰਨੇ ਜਾਂਦੇ ਹਾਂ, ਕੁਰਬਾਨ ਕਰਦੇ ਹਾਂ ਆਪਣੇ ਆਪ ਨੂੰ।
ਜਿਨ ਮਾਨਸ ਤੇ ਦੇਵਤੇ ਕੀਏ,
ਜਿਸ ਵਾਹਿਗੁਰੂ ਅੰਤਰ ਜਾਮੇ ਨੇ ਮਾਨਸ ਤੇ ਦੇਵਤੇ ਕੀਏ, ਜਿਹੜੇ ਮਾਨ ਦੇ ਸਹਿਜ ਪੁਰਖ ਸਨ, ਮਾਨਸ ਦੁਆਪਰ ਤੇ ਤੇ ਮਾਨਸ ਵਰਤੇ ਬਿਰਲੇ ਹੋਮੇ ਮਾਰੀ, ਦੁਆਪਰ ਤੇ ਵਿੱਚ ਮਾਨ ਦੇ ਸਹਿਜ ਲੋਕ ਮਾਨਸ ਸੀ, ਅਤੇ ਮਨੋ ਦੀ ਅਰ ਸੋਹਣੇ ਕਰਕੇ ਮਾਨਸ ਕਹਿੰਦੇ ਹੈ। ਜਿਹਨਾਂ ਨੂੰ ਮਾਨ ਦੇ ਸਹਿਜ ਜਿਹੜੇ ਸੀ ਉਹਨਾਂ ਦੇਵਤੇ ਕੀ ਹੈ, ਦੇਵਤਾ ਵੀ ਦੇਵਤੀ, ਉਹ ਦੇਵਤੇ ਨਹੀਂ ਬਣਾਏ ਜਿਹਨੂੰ ਜਿਹੜੇ ਇਸ ਵੇਹੀ ਕੋ ਸਿਮਰੇ ਦੇਵ, ਦੇਵਤੇ ਉਹ ਤਾਂ ਹੈ ਸਕਾਮ ਕਰਮਾਂ ਨੂੰ ਕਰਕੇ ਸਵਰਗ ਦੀ ਪ੍ਰਾਪਤੀ ਵਾਲੇ ਪੁਰਖ, ਉਹ ਦੇਵਤੀ ਇਹ ਦੇਵਤੇ ਦਿਵ ਧਾਤੂ ਪ੍ਰਕਾਸ਼ਕ ਸੀ, ਬ੍ਰਹਮ ਗਿਆਨ ਦੇ ਪ੍ਰਕਾਸ਼ ਦੇ ਸਹਿਜ ਜੋ ਦੇਵਤੇ ਬ੍ਰਹਮ ਰੂਪ ਹਨਗੇ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਇਹ ਮਾਨ ਦੇ ਸਹਿਜ ਜੀਵਾਂ ਨੂੰ ਜਿਸ ਪਰਮੇਸ਼ਰ ਦੇਵਤੇ ਬ੍ਰਹਮ ਦੇਵਤੇ ਜੇ ਪ੍ਰਕਾਸ਼ ਸਰੂਪ ਬਾਰੇ ਬਣਾਤਾ ਹੈ
ਵਰਤ ਨਾ ਲੱਗੀ
ਵਾਰ ਕਰਦੇ ਹੋਏ ਨੂੰ ਡੇਰ ਲੱਗੀ ਹੋਈ ਜਿਵੇਂ ਮੁਸਲਮਾਨਾਂ ਦੇ ਮਤ ਵਿੱਚ ਲਿਖਿਆ ਕੁਰਾਨ ਵਿੱਚ ਕਹਿੰਦੇ ਖੁਦਾ ਨੇ ਸੱਤਾਂ ਦਿਨਾਂ ਚ ਸ੍ਰਿਸ਼ਟੀ ਪੈਦਾ ਕੀਤੀ ਤੇ ਅੱਠਵੇਂ ਦਿਨ ਖੁਦਾ ਨੇ ਆਰਾਮ ਕੀਤਾ ਇਸ ਕਰਕੇ ਉਦੋਂ ਦਾ ਹਫ਼ਤਾ ਬਣਿਆ ਇਹ ਉਹਨਾਂ ਦੇ ਮਸਲਿਆਂ ਚ ਕਿਤਾਬਾਂ ਵਿੱਚ ਆਉਂਦਾ ਜੇਕਰ ਗੁਰੂ ਮਹਾਰਾਜ ਸਾਹਿਬ ਇਉਂ ਨਹੀਂ ਕਹਿੰਦੇ ਹਨ
ਕਰਤ ਨਾ ਲਾਗੀ
ਜਿਸ ਵਾਹਿਗੁਰੂ ਨੂੰ ਮਨੁੱਖਾਂ ਤੋਂ ਦੇਵਤੇ ਬਣਾਉਂਦਿਆਂ ਹੋਇਆਂ ਇੱਕ ਤਾਂ ਜਿਹੜੇ ਦੇਵਤਿਆਂ ਦਾ ਦਿੱਤੀ ਦੇ ਪੁੱਤਰ ਉਹ ਦੇਵਤੇ ਹੈ ਇਹ ਦੇਵਤੇ ਦੇਵ ਪ੍ਰਕਾਸ਼ ਨੂੰ ਬ੍ਰਹਮ ਦਾ ਰੂਪ ਬਣਾ ਕੇ ਕਰਦੇ ਹੋਏ ਉਹਨੂੰ ਦੇਰ ਨਹੀਂ ਲੱਗੀ ਇਹ ਖਿੰਜ ਹਨ ਤਮਜਾਂ ਦਾ ਨਿਤ ਹੋਰ ਝਾਤੀ ਕਰ ਦਿੱਤੇ
ਮਹੱਲਾ ਦੂਜਾ ਜੇ ਸੌ ਚੰਦਾ ਉਗਵਹਿ
ਗੁਰੂ ਅੰਗਦ ਸਾਹਿਬ ਜੀ ਨੂੰ ਪੁੱਛਿਆ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਹੈ ਤਾਂ ਗੁਰੂ ਅੰਗਦ ਸਾਹਿਬ ਕਿਹਾ ਵੀ ਗੁਰੂ ਨਾਨਕ ਸਾਹਿਬ ਆਪ ਹੀ ਸਵੇਮ ਗੁਰੂ ਹਨ ਆਪ ਹੀ ਗੁਰੂ ਅਕਾਲ ਪੁਰਖ ਦਾ ਰੂਪ ਨੇ ਹਰਗੁਰ ਮੂਰਤ ਏਕਾ ਦਰ ਤੇ ਨਾਨਕ ਹਰਗੁਰ ਪਾਇਆ ਜੇ ਗੁਰੂ ਪੁੱਛੋ ਤਾਂ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਗੁਰੂ ਨਾਨਕ ਸਾਹਿਬ ਨੂੰ ਪਾਰ ਬ੍ਰਹਮ ਪਰਮੇਸ਼ਰ ਗੁਰੂ ਮਿਲਿਆ ਆਪ ਬਾਣੀ ਜੀ ਲਿਖਿਆ ਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀ ਉਹ ਮਹਾਰਾਜ ਸਤਿਗੁਰੂ ਸਾਹਿਬ ਜੀ ਦੀ ਕਿਹੜੀ ਉਸ ਦੇ ਅਕਾਲ ਪੁਰਖ ਦੀ ਮਹਾਰਾਜ ਜੀ ਨੇ ਕੀਤੀ ਹੈ ਕੀ ਕਾਰਨ ਹੈ ਤਾਂ ਗੁਰੂ ਅੰਗਦ ਸਾਹਿਬ ਜੀ ਉਤਾਰਦੇ ਹਨ ਗੁਰੂ ਨਾਨਕ ਸਾਹਿਬ ਨੂੰ ਗੁਰੂ ਨਾਨਕ ਅਕਾਲ ਪੁਰਖ ਰੂਪ ਜਾਣ ਕੇ
ਜੇ ਸੌ ਚੰਦਾ ਉਗਵਹਿ
ਜੇ ਭਾਈ ਇੱਕ ਚੰਦ ਕੀ ਜੇ ਸੌ ਚੰਦ ਵੀ ਚੜ੍ਹ ਜਾਵੇ
ਸੂਰਜ ਚੜ੍ਹੈ ਹਜ਼ਾਰ
ਸੂਰਜ ਕੀ ਜੇ ਹਜ਼ਾਰਾਂ ਸੂਰਜ ਚੜ੍ਹ ਜਾਣੇ
ਚਾਨਣ ਹੁੰਦੇ ਆ
ਚਾਨਣ ਰੋਸ਼ਨੀ ਹੁੰਦਿਆਂ ਹੋਇਆ
ਗੁਰਬਿਨ ਕੂਰ ਅੰਧਾਰ
ਗੁਰੂ ਸਾਹਿਬ ਤੋਂ ਬਗੈਰ ਭਿਆਨਕ ਹਨੇਰਾ ਹੈ ਹਿਰਦੇ ਦੇ ਅੰਦਰ ਭਿਆਨਕ ਹਨੇਰਾ ਬਣਿਆ ਹੀ ਰਹਿੰਦਾ ਹੈ ਉਹ ਹਨੇਰਾ ਜਿਹੜਾ ਹੈ ਅੰਦਰੋਂ ਚੱਕਿਆ ਨਹੀਂ ਜਾਂਦਾ ਅੰਤਾ ਕਰਨ ਦੇ ਅੰਦਰ ਜਿਹੜਾ ਅਵਰਨ ਦਾ ਹਨੇਰਾ ਹੈ ਪੜਦਾ ਪਿਆ ਹੋਇਆ ਉਹ ਭਿਆਨਕ ਹਨੇਰਾ ਹੈ ਉਹਨੂੰ ਸੌ ਸੂਰ ਹਜ਼ਾਰ ਸੂਰੇ ਚੜ੍ਹ ਕੇ ਵੀ ਨਹੀਂ ਚੱਕ ਸਕਦਾ ਸੌ ਚੰਦ ਵੀ ਉਸ ਨੂੰ ਚੱਕ ਨਹੀਂ ਸਕਦਾ ਇਹੋ ਜਿਹਾ ਗਾੜਾ ਹਨੇਰਾ ਹੈ ਉਹਦੀ ਨਿਵਰਤੀ ਨਹੀਂ ਕਿਸੇ ਪ੍ਰਕਾਰ ਹੋ ਸਕਦੀ ਗੁਰੂ ਸਾਹਿਬ ਤੋਂ ਬਗੈਰ ਗੁਰਬਿੰਦ ਕੋਲ ਅਧਾਰ ਗੁਰੂ ਬਿਨ ਸਮਝ ਨਾ ਆਵੇ ਗੁਰਬਿੰਦ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ ਇਹ ਭਿਆਨਕ ਹਨੇਰਾ ਬਣਿਆ ਰਹਿੰਦਾ ਗਿਆਨ ਦੇ ਪਰਦੇ ਦਾ ਅਤੇ ਮਹਾਰਾਜ ਜਿਹੜੇ ਕਹਿੰਦੇ ਸਾਨੂੰ ਚੰਦ ਦਿਖਦਾ ਦੂਜ ਦਾ ਜਿਵੇਂ ਰਾਧਾ ਸਵਾਮੀ ਕਹਿੰਦੇ ਹੈ ਮਹਾਰਾਜ ਕਹਿੰਦੇ ਜੇ ਸੌ ਚੰਦਾ ਵੀ ਭਾਈ ਚੜ੍ਹ ਜਾਵੇ ਇੱਕ ਚੰਦ ਕੀ ਦੂਜ ਦਾ ਤਾਰੇ ਸਮੇਤ ਦਿਸਣਾ ਜਾਂ ਪੁੰਨਿਆ ਦਾ ਚੰਦ ਕੀ ਸੌ ਚੰਦ ਵੀ ਉਹਨਾਂ ਦਿਸ ਪਵੇ ਨਾ ਅੰਦਰ ਦਸਵੇਂ ਦੁਆਰ ਚ
ਸੂਰਜ ਚੜ੍ਹੈ ਹਜ਼ਾਰ
ਕਹਿੰਦੇ ਮਹਾਰਾਜ ਹਜ਼ਾਰਾਂ ਸੂਰਜ ਦਿਸਦੇ ਹੈ ਹਜ਼ਾਰਾਂ ਜਿਸ ਪ੍ਰਕਾਰ ਕਹਿੰਦੇ ਖਜੂਰ ਨੂੰ ਖਜੂਰਾਂ ਲੱਗੀਆਂ ਹੁੰਦੀਆਂ ਇਹ ਜੋ ਸੂਰਜ ਹੈ ਉਹ ਦਸਵੇਂ ਦੁਆਰ ਚ ਹਜੂਰ ਸੂਰਜ ਚੜ੍ਹੇ ਦਿਸਦੇ ਹੈ ਮਹਾਰਾਜ ਕਹਿੰਦੇ ਜੇ ਹਜ਼ਾਰ ਸੂਰਜ ਵੀ ਚੜ੍ਹਦੇ ਨਾ ਭਾਈ ਉਹਨਾਂ ਨੂੰ ਤੇ ਉਹ ਘੜੀ ਗੁਆਚੀ ਕੋਲੋਂ ਪਤਾ ਨਹੀਂ ਲੱਗਦਾ ਕਿ ਉਹ ਹਜ਼ਾਰ ਸੂਰਜ ਦੱਸਦੇ ਹੈ ਇਹ ਬਾਬੂ ਸਾਇੰਸ ਨੇ ਐਟਾਬਾਦ ਵਿੱਚ ਬੈਠੇ ਨੇ ਕਿਹਾ ਕਿ ਮੇਰੀ ਘੜੀ ਵੇਖੋ ਕੀ ਟਾਈਮ ਹੈ ਤੇ ਸੇਵਕ ਨੇ ਕਿਹਾ ਜੀ ਲੰਗਰ ਤਿਆਰ ਹੈ ਭੋਜਨ ਤਿਆਰ ਹੈ ਕਹਿੰਦਾ ਮੇਰੀ ਘੜੀ ਵੇਖੋ ਜੋ ਘੜੀ ਵੇਖਣ ਲੱਗੇ ਭਾਈ ਰਣਧੀਰ ਸਿੰਘ ਜੀ ਕੋਲੇ ਬੈਠੇ ਸੀ ਇਹ ਹਮ ਜਮਾਤੀ ਸੀ ਆਪੋ ਵਿੱਚ ਹੀ ਮਹਿਮਾ ਸਵਾਈ ਨਾਰਗੁਲਾ ਦੇ ਨੇੜੇ ਹੀ ਸੀ ਸਕੂਲ ਚ ਪੜ੍ਹਦੇ ਰਹੇ ਸੀ ਲੁਧਿਆਣੇ ਉਸ ਵੇਲੇ ਭਾਈ ਰਣਧੀਰ ਸਿੰਘ ਚੱਕ ਕੇ ਨਾਰਗ ਵਾਲਿਆਂ ਨੇ ਘੜੀ ਇਹਦੀ ਪਹਿਲਾਂ ਤਾਂ ਜੇਬ ਚ ਪਾ ਲਈ ਫਿਰ ਕਹਿੰਦੇ ਮੈਨੂੰ ਚੋਰ ਬਣਾ ਮਾਰ ਲਏ ਆਪ ਹੀ ਦੱਸਿਆ ਭਾਈ ਸਾਹਿਬ ਨੇ ਆ ਕੇ ਜਦੋਂ ਜੇਲ ਚੋਂ ਆਏ ਹੈ ਕਹਿੰਦੇ ਅਸੀਂ ਫਿਰ ਇਹਦੇ ਪਿਛਲੇ ਪਾਸੇ ਰਾਖੀ ਆਸਣ ਦੀ ਕਹਿੰਦਾ ਮੇਰੀ ਘੜੀ ਵੇਖੋ ਘੜੀ ਲੱਭੇ ਨਾ ਸੇਵਕ ਭਾਲ ਤੋਂ ਹਟੇ ਹੱਸ ਕੇ ਕਹਿੰਦੇ ਅਸੀਂ ਉਹ ਤੂੰ ਕਹਿੰਦਾ ਕਿ ਸੂਰਜ ਦੇਖਦੇ ਖਜੂਰ ਦੀਆਂ ਖਜੂਰਾਂ ਵਾਂਗੂ ਤੇ ਇੱਕ ਸੂਰਜ ਦਾ ਸਭ ਤੋਂ ਦਿਸ ਪੈਂਦਾ ਤੈਨੂੰ ਆਪਦੀ ਘੜੀ ਨਹੀਂ ਲੱਭਦੀ ਇੰਨਾ ਝੂਠ ਬੋਲਦੇ ਹੋ ਤੁਸੀਂ ਲੋਕਾਂ ਨੂੰ ਠੱਗਣ ਵਾਸਤੇ ਸੁਣ ਕੇ ਬੜਾ ਸ਼ਰਮਿੰਦਾ ਹੋਇਆ ਕਿ ਭਾਈ ਸਾਹਿਬ ਤੂੰ ਸਭ ਕਿਚਰਾ ਹੀ ਕਰਦਾ ਰਹਿੰਦਾ ਕਿਉਂ ਕਹਿ ਕੇ ਸਾਰਤਾ ਬਾਬੂ ਸਾਹਿਬ ਸੁਣੇ ਇਹੀ ਜੀ ਹਾਲਤ ਹੈ ਇਹਨਾਂ ਲੋਕਾਂ ਦੀ ਸੋ ਗੁਰੂ ਮਹਾਰਾਜ ਸਾਹਿਬ ਕਹਿੰਦੇ ਜੀ ਹਜ਼ਾਰ ਸੂਰਜ ਵੀ ਹਜੇ ਨਹੀਂ ਚੜ੍ਹਦੇ ਗੁਰੂ ਸਾਹਿਬ ਤੋਂ ਬਿਨਾਂ ਅਗਿਆਨ ਦਾ ਹਨੇਰਾ ਨਹੀਂ ਚੱਕਿਆ ਜਾਂਦਾ ਭਰਮ ਦਾ ਹਨੇਰਾ ਬਣਿਆ ਹੀ ਰਹਿੰਦਾ ਹੈ ਇਹ ਨਿਵਰਤ ਨਹੀਂ ਹੋ ਸਕਦਾ ਇਸੇ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ ਜੇ ਸੌ
ਚੰਦਾ ਉਗਵਹਿ
ਸੌ ਚੰਦਾ ਕੀ ਛੇ ਸ਼ਾਸਤਰ ਹੈ ਛੇ ਸ਼ਾਸਤਰਾਂ ਸੌ ਸ਼ਾਸਤਰ ਹੋ ਜੇ ਉਹ ਚੰਦਰ ਵਾਂਗੂ ਸ਼ਾਸਤਰਾਂ ਦਾ ਗਿਆਨ ਉਗ ਪਵੇ ਅੰਦਰ ਪ੍ਰਗਟ ਹੋ ਜਾਵੇ
ਸੂਰਜ ਚੜ੍ਹੈ ਹਜ਼ਾਰ
ਹਜ਼ਾਰਾਂ ਸੂਰਜ ਨੇ ਦੇਵ ਦੇ ਗਿਆਨ ਹਜ਼ਾਰਾਂ ਰੂਪ ਦੇ ਧਾਰ ਕੇ ਆਪਣਾ ਗਿਆਨ ਦਾ ਪ੍ਰਕਾਸ਼ ਕਰਨ
ਇੱਥੇ ਚਾਨਣ ਹੁੰਦੇ
ਆ ਸ਼ਾਸਤਰਾਂ ਤੇ ਵੇਦਾਂ ਦਾ ਚਾਨਣ ਹੋ ਜੇ ਗਿਆਨ ਹੋ ਜਾਵੇ ਪੁਰਸ਼ ਨੂੰ
ਗੁਰਬਿਨ ਘੂਰ ਅੰਧਾਰ
ਤੋਂ ਬਿਨਾਂ ਵਰੁਣ ਦਾ ਪਰਦਾ ਨਹੀਂ ਕੋਈ ਤੋੜ ਸਕਦਾ ਸੋ ਗੁਰਾਂ ਤੋਂ ਬਿਨਾਂ ਭਿਆਨਕ ਹਨੇਰਾ ਬਣਿਆ ਰਹਿੰਦਾ ਹੈ ਅੰਤਰ ਆਤਮੇ ਜੋਤੀ ਸਰੂਪ ਦਾ ਪ੍ਰਕਾਸ਼ ਨਹੀਂ ਹੁੰਦਾ ਸਤਿਗੁਰੂ ਦੇ ਮਹਾਂਵਾਕ ਕਰਕੇ ਅਗਿਆਨ ਦਾ ਹਨੇਰਾ ਚੱਕਿਆ ਜਾ ਸਕਦਾ ਹੈ
ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਫਰਮਾਉਂਦੇ ਹਨ ਭਾਈ ਜਿਹੜੇ ਗੁਰੂ ਅਕਾਲ ਪੁਰਖ ਨਾਨਕ ਨੂੰ ਬੇਤਨ ਜਸਵੰਤ ਸਾਹਿਬ ਨਾਨਕ ਅੰਤ ਰਹਿਤ ਪਰਮਾਤਮ ਜੋਈ ਨਾਨਕ ਨਾਮ ਕਹਾਵੇ ਸੋਈ ਜੋ ਅਨੇਕਤਾ ਤੋਂ ਰਹਿਤ ਹੈ ਪਰਮਾਤਮਾ ਉਹ ਗੁਰੂ ਨਾਨਕ ਰੂਪ ਹੈ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਗੁਰੂ ਅਕਾਲ ਪੁਰਖ ਨੂੰ ਜਿਹੜੇ ਨਹੀਂ ਚੇਤੇ ਕਰਦੇ
ਮਨ ਆਪਣੇ ਸੁਚੇਤ
ਆਪਣੇ ਮਨ ਚ ਚਾਰ ਪੰਜ ਪੁਸਤਕਾਂ ਪੜ੍ਹ ਕੇ ਸੁਚੇਤ ਸਾਵਧਾਨ ਹੋ ਬੈਂਦੇ ਪੜ੍ਹੇ ਪੁਸਤਕ ਅਸੀਂ ਗਿਆਨਵਾਨ ਹੈ ਸਾਨੂੰ ਕੋਈ ਅਹੰ ਬ੍ਰਹਮ ਅਸਮੀ ਨਿਸੰਗ ਭੋਗ ਲਕਸ਼ਮੀ ਅਹੰ ਬ੍ਰਹਮ ਬੱਕਰੇ ਨਿਸੰਗ ਖਾ ਬੱਕਰੇ ਬਣੇ ਫਿਰਦੇ ਆ ਜਿਹੜੇ
ਛੁੱਟੇ ਤਿਲ ਬੁਆੜ ਜਿਓ
ਤਾਂ ਐਸੇ ਹਨਗੇ ਆਪਣੇ ਮਨ ਚ ਸੁਚੇਤ ਬਣੇ ਫਿਰਦੇ ਆ ਗਿਆਨ ਦਾ ਪਰਦਾ ਚੱਕਿਆ ਗਿਆ ਨੀ ਉਹ ਜਿਸ ਪ੍ਰਕਾਰ ਸਾਧ ਸਿੰਘ ਜੀ ਬੁਆੜ ਤਿਲ ਜਿਹੜੇ ਹੁੰਦੇ ਹਨ ਸਵਾ ਜਿਨ੍ਹਾਂ ਦੇ ਤਿਲਾਂ ਵਿੱਚ ਜਿਨ੍ਹਾਂ ਤਿਲਾਂ ਨੂੰ ਕੋਈ ਹੁੰਦੀ ਡੋਡੀਆਂ ਚ ਉਹਨਾਂ ਨੂੰ ਬੁਆੜ ਤਿਲ ਕਹੀਦਾ ਹੈ ਉਹ ਕਿਸਾਨ ਜਿਸ ਵੇਲੇ ਤਿਲਾਂ ਨੂੰ ਕੱਢਦੇ ਹੈ ਉਹਨਾਂ ਨੂੰ ਛੁੱਟੜੀ ਕਰ ਦਿੰਦੇ ਹੈ ਸਵਾ ਪਈ ਜਾਣ ਕੇ ਡੋਡੀਆਂ ਵਿੱਚ ਛੁੱਟੇ ਤਿਲ ਬੁਆੜ ਤਿਲ ਉਹ ਹੁੰਦੇ ਹਨ ਸਵਾ ਵਾਣੇ ਸੋ ਜੀ
ਸੁੰਜੇ ਅੰਦਰ ਖੇਤ
ਅੰਦਰ ਸੁੰਜੇ ਛੱਡ ਦਿੰਦੇ ਹਨ ਉਹਨਾਂ ਨੂੰ
ਖੇਤੇ ਅੰਦਰ ਛੁੱਟਿਆ
ਖੇਤ ਦੇ ਅੰਦਰ ਛੁੱਟਣ ਹੋ ਜਾਂਦੇ ਹਨ ਜੋ ਉਸੇ ਦਿਨ ਖੜੇ ਰਹਿ ਜਾਂਦੇ ਹਨ
ਆਹੋ ਨਾਨਕ ਸੌ ਨਾ
ਸਤਿਗੁਰੂ ਸਾਹਿਬ ਜੀ ਕਹਿੰਦੇ ਸੌ ਨਾ ਰਾਖਾ ਨਹੀਂ ਕੋਈ ਹੁੰਦਾ ਇੱਥੇ ਝਗੜਦਾ ਸੀ ਕਿ ਸੌ ਚਾਹੀਦਾ ਪਾਠ ਇਹਨਾਂ ਦਾ ਧਰਨਾ ਸੋ ਸਾਧੂ ਸੋ ਸੋ ਉਹ ਇਹਨਾਂ ਨੇ ਕਿਹਾ ਸੌ ਪਾਠ ਹੀ ਹੈ ਸੌ ਨਾ ਉਹ ਰਾਖੇ ਨਾ ਹੈ ਉਹਨਾਂ ਦਾ ਰਾਖਾ ਕੋਈ ਨੀ ਸੌ ਉਹਦੇ ਪਤੀ ਦਾ ਮਾਲਕ ਕੋਈ ਨੀ ਹੈ ਉਹਨਾਂ ਦਾ ਸੌ ਰਾਖਾ ਉਹਨਾਂ ਦਾ ਕੋਈ ਨੀ ਹੁੰਦਾ ਹੈ
ਫਲੀਏ ਫੁਲੀਏ ਬੱਪੜੇ
ਉਹ ਵਿਚਾਰੇ ਫਲ ਵੀ ਲੱਗਦੇ ਉਹਨਾਂ ਡੋਡੀਆਂ ਲੱਗਦੀਆਂ ਫੁੱਲ ਵੀ ਲੱਗਦੇ ਉਹਨਾਂ ਤਿਲਾਂ ਦੇ ਤਾਂ ਬੱਪੜੇ ਵਿਚਾਰਿਆਂ ਦੇ
ਤਾਂ
ਸਰੀਰ ਡੋਡੀਆਂ ਵੀ ਵੇਖੀਏ ਤਾਂ ਸਵਾਹ ਨਿਕਲਦੀ ਹੈ ਇਸ ਪ੍ਰਕਾਰ ਉਹਨਾਂ ਚ ਤਿਲ ਨਹੀਂ ਪੈਦਾ ਹੁੰਦੇ ਇਸੇ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ
ਫਲੀਏ ਫੁਲੀਏ ਬੱਪੜੇ
ਬੱਪੜੇ ਜਿਹੜੇ ਹੁੰਦੇ ਫਲੀਏ ਫੁਲੀਏ ਬੱਪੜੇ ਫਲ ਵੀ ਲੱਗਦੇ ਉਹਨਾਂ ਦੇ ਪੁੱਤਰ ਵੀ ਵੇਖੀਦੇ ਹੈ ਫੁੱਲ ਵੀ ਲੱਗਦੇ ਹੈ ਉਹ ਦੁਨੀਆਂ ਚ ਪੁੰਨਦਾਨ ਵੀ ਕਰਦੇ ਵੇਖੀਦੇ ਹੈ
ਤਨ ਵਿੱਚ
ਸਵਾਹ ਵਿੱਚ ਉਹਨਾਂ ਦੇ ਸਰੀਰ ਦੇ ਸਵਾ ਵਿਸ਼ਿਆਂ ਦੀ ਵਾਸ਼ਨਾ ਹੁੰਦੀ ਹੈ ਇਸ ਕਰਕੇ ਵਾਹਿਗੁਰੂ ਦਾ ਪ੍ਰਮਾਣ ਵੀ ਸੁਣੀ ਇਸੇ ਪ੍ਰਕਾਰ ਫਲੀਏ
ਫੁਲੀਏ ਬੱਪੜੇ
ਫਲੀਏ ਗਿਆਨ ਦੀਆਂ ਗੱਲਾਂ ਵੀ ਕਰਨ ਜਾਣਦੇ ਫਲਾਂ ਦੀਆਂ ਤੇ ਫੁੱਲ ਧਰਮ ਦੀਆਂ ਗੱਲਾਂ ਵੀ ਕਥਨ ਕਰਨ ਜਾਣਦੇ ਹੈ ਤੇ ਫੇਰ ਵੀ ਉਹ ਬੱਪੜੇ ਵਿਚਾਰੇ
ਵੀ ਤਨ ਵਿੱਚ ਸਵਾਹ
ਉਹਨਾਂ ਦੇ ਸਰੀਰ ਚ ਪਾਪਾਂ ਦੀ ਇੱਛਾ ਜਿਹੜੀ ਹੈ ਮੰਦ ਕਰਮ ਕਰਨ ਦੀ ਵਿਸ਼ੇ ਭੋਗਣ ਦੀ ਇਹ ਸਵਾਹ ਹੁੰਦੀ ਹੈ ਇਸ ਕਰਕੇ ਉਹ ਮੁਕਤ ਨਹੀਂ ਹੋ ਸਕਦੇ
ਪੌੜੀ ਆਪੀ ਨੇ ਆਪ ਸਾਜੇ
ਮਹਾਰਾਜ ਜਗਤ ਨੂੰ ਕਿਵੇਂ ਰਚਿਆ ਹੈ ਤਾਂ ਆਪ ਕਹਿੰਦੇ ਆਪੀ ਨੇ ਆਪ ਸਾਜੇ ਆਪਣੇ ਆਪ ਤੋਂ ਪਰਮੇਸ਼ਰ ਨੇ ਆਪ ਹੀ ਸਾਜਨਾ ਕੀਤਾ ਹੈ ਜਿਵੇਂ ਜਲ ਤੋਂ ਲਹਿਰ ਉੱਠਦੀ ਹੈ
ਆਪੀ ਨੇ ਰਚਿਓ ਨਾ
ਫਿਰ ਮਹਾਰਾਜ ਨਾਮ ਇਹਨਾਂ ਦੇ ਕਿਨ ਰੱਖੇ ਹੈ ਸਾਰੀ ਸ੍ਰਿਸ਼ਟੀ ਜਿਹੜੀ ਰੂਪ ਵਾਲੀ ਹੈ ਰੂਪ ਆਕਾਰ ਵੀ ਆਪਣੇ ਆਪ ਤੋਂ ਸਾਜੇ ਹੈ ਤੇ ਨਾਮ ਵੀ ਇਹਨਾਂ ਦੇ ਨਾਂ ਥਾਂ ਇਹ ਵੀ ਹਜ਼ਾਰ ਕੀਤੇ ਆਪ ਹੀ ਪਰਮੇਸ਼ਵਰ ਨੇ
ਜੋਈ ਕੁਦਰਤ ਸਾਜੀ ਹੈ
ਸ਼ੇਖ ਬ੍ਰਹਮ ਮਹਾਰਾਜ ਸ਼ੁੱਧ ਵਿੱਚ ਤਾਂ ਕਹਿੰਦੇ ਸ੍ਰਿਸ਼ਟੀ ਨਹੀਂ ਹੁੰਦੀ ਤੁਸੀਂ ਸ਼ੁੱਧ ਵਿੱਚ ਸ੍ਰਿਸ਼ਟੀ ਕਹਿਤੀ ਤਾਂ ਮਹਾਰਾਜ ਕਹਿੰਦੇ ਸ਼ੁੱਧ ਪਰਮੇਸ਼ਵਰ ਵਿੱਚ ਨਹੀਂ ਉਹ ਤਾਂ ਨਿਰਲੇਪ ਹੈ ਜੀ
ਦੂਈ ਕੁਦਰਤ ਸਾਜੀ ਹੈ
ਦੂਜੀ ਜਿਹੜੀ ਕੁਦਰਤ ਮਾਇਆ ਹੈ ਨਾ ਮਾਇਆ ਦੁਆਰਾ ਸਾਜਨਾ ਕੀਤੀ ਉਸ ਪਰਮੇਸ਼ਵਰ ਨੇ ਆਪਦੀ ਸ਼ਕਤੀ ਦੁਆਰਾ ਰਚਨਾ ਰਚੀ ਹੈ
ਪਰ ਆਸਨ ਬਿੱਠੂ
ਚਾਰ ਸਰੂਪ ਆਸਨ ਆਪ ਹੀ ਕੀਤਾ ਹੈ ਵਿੱਚ ਆਸਨ ਕਰਕੇ ਮਹਾਰਾਜ ਨਿਸ਼ਚਿਤ ਹੋ ਕੇ ਸਾਰਿਆਂ ਦੇ ਚਾਓ ਤੇ ਅਚਾਓ ਨੂੰ ਵੇਖ ਰਿਹਾ ਵੀ ਇਹ ਪ੍ਰੇਮ ਵਾਲੇ ਬਿਨਾਂ ਪ੍ਰੇਮ ਤੋਂ ਇਹ ਸਭਨਾਂ ਨੂੰ ਵੇਖ ਰਿਹਾ ਚਾਓ ਉਤਸ਼ਾਹ ਦੇ ਨਾਲ ਵੇਖ ਰਿਹਾ ਹੈ ਜੀਵ ਹੰਗਤਾ ਮਮਤਾ ਕਰਦੇ ਹਨ
ਦਾਤਾ ਕਰਤਾ ਆਪ ਤੂੰ
ਇਸ ਤੇ ਬਾਦਸ਼ਾਹ ਦਾਤਾ ਵੀ ਤੂੰ ਦਾਤਾ ਦੇਣ ਵਾਲਾ ਵੀ ਆਪ ਹੈ ਤੇ ਕਰਨ ਵਾਲਾ ਵੀ ਸ੍ਰਿਸ਼ਟੀ ਨੂੰ ਆਪ ਹੀ ਹੈ।
ਉਸ ਦੇਵ ਹੈ ਕਰ ਹੈ ਪਸਾਉ,
ਦਾਤਾ ਕਰਤਾ ਆਪ ਤੂੰ ਦਾਤਾ, ਮਾਇਆ ਸਭ ਲੋਕ ਕਈ ਸ਼੍ਰੀ ਤੂੰ ਆਪ ਹੈ, ਸਭ ਕਰਮਾਂ ਨੂੰ ਕਰਨ ਵਾਲਾ ਅਲਪੰਗ ਜੀਵ ਕਰਤਾ ਰੂਪ ਵੀ ਤੂੰ ਆਪ ਹੀ ਹੈ, ਜੀਵ ਰੂਪ
ਉਸ ਦੇਵ ਹੈ ਕਰ ਹੈ ਪਸਾਉ,
ਜਿਨ੍ਹਾਂ ਨੂੰ ਤੁਸ ਪ੍ਰਸੰਨ ਹੋ ਕੇ ਸੱਚੇ ਪਾਤਸ਼ਾਹ ਪਸਾਉ ਦਾਤ ਦੇਣਾ ਕਰਦਾ, ਉਹਨਾਂ ਨੂੰ ਪਸਾਉ ਇਹ ਦਾਤ ਪ੍ਰਾਪਤ ਹੁੰਦੀ ਹੈ ਧਰਤੀ ਦੀ ਗਿਆਨ ਦੀ, ਜਿਨ੍ਹਾਂ ਤੇ ਪ੍ਰਸੰਨ ਹੋ ਕੇ ਪਸਾਉ ਨਾ ਉਹ ਦਾਤ ਦਾ ਹੁੰਦਾ, ਜਿਨ੍ਹਾਂ ਤੇ ਪ੍ਰਸੰਨ ਹੋ ਕੇ ਦਾਤ ਦੇਣਾ ਕਰਦਾ ਹੈ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਤੁਸ ਦੇਵ ਹੈ ਕਰਾਂ ਪਸਾਉ, ਉਹ ਪਸਾਉ ਦਾਤ ਨੂੰ ਦੇਣਾ ਕਰਦਾ, ਤੂੰ ਪ੍ਰਸੰਨ ਹੋ ਕੇ ਉਹ ਅੱਗੇ ਹੋਰਨਾਂ ਨੂੰ ਉਹ ਪਸਾਉ ਦਾਤ ਦਿੰਦੇ ਹਨ।
ਤੂੰ ਜਾਣੋ ਸਭ ਸੈ,
ਸੱਚੇ ਪਾਤਸ਼ਾਹ ਸਭ ਸੈ, ਸਭ ਕਿਸੇ ਨੂੰ ਜਾਣੋ ਹੀ ਜਾਣਨ ਵਾਲਾ, ਪੈਦਾ ਕਰਨ ਵਾਲਾ ਤੂੰ ਸਾਰਿਆਂ ਨੂੰ ਹੈ, ਤੇ ਸਾਰਿਆਂ ਦੇ ਘਰ ਘੜ ਕੇ ਅੰਤ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਜਾਣਨ ਵਾਲਾ ਵੀ ਸਾਰਿਆਂ ਦੇ, ਜਾਣਨ ਵਾਲਾ ਪੈਦਾ ਕਰਨ ਵਾਲਾ ਤੂੰ ਆਪ ਹੀ ਹੈ, ਸਭ ਤੋਂ ਸਾਰਿਆਂ ਦਾ
ਦੇਹ ਲੈਸ ਹੈ ਜਿੰਦ
ਕਵਾਮੀ, ਜਦੋਂ ਪਰਾਲਭ ਇਹਨਾਂ ਦੀ ਬਣਦੀ ਹੈ ਉਸ ਵੇਲੇ ਸੱਚੇ ਪਾਤਸ਼ਾਹ ਜਿੰਦ ਦੇ ਤਾਂ ਹੀ ਦੇ ਦਿੰਦਾ ਹੈ, ਤੇ ਜਦੋਂ ਪਰਾਲਭ ਸਮਾਪਤ ਹੋ ਜਾਂਦੀ ਹੈ ਉਦੋਂ ਜਿੰਦ ਦੀ ਇਹ ਦੇਹ ਰੂਪੀ ਕਵਾਬ ਪਛਾ ਕੇ ਧੋਖੋ ਲੈਂਦਾ, ਉਸ ਵੇਲੇ ਕਵਾਬ ਨਾਲ ਫਾਰਸੀ ਚ ਪਛਾਕਦਾ ਹੈ, ਦੇ ਲੈਸੇ ਜਿੰਦ ਕਵਾਬ, ਸੱਚੇ ਪਾਤਸ਼ਾਹ ਜੀ ਕਵਾਬ ਵਾਕ ਦਾ ਨਾਮ ਵੀ ਹੈ, ਕੀਤਾ ਪਸਾਉ ਇੱਕੋ ਕਵਾਓ, ਇੱਕ ਵਾਕ ਨਾਲ ਹੀ ਸਾਰਾ ਪਸਾਰਾ ਕੀਤਾ, ਦੇ ਲੈਸੇ ਜਿੰਦ ਕਵਾਓ, ਇੱਕ ਵਾਕ ਨਾਲ ਹੀ ਜਿੰਦ ਦੇ ਦਿੰਦਾ ਮਹਾਰਾਜ, ਤੇ ਇੱਕ ਆਪਦੇ ਵਾਕ ਨਾਲ ਅਨੇਕ ਹੈ, ਇਸ ਪ੍ਰਕਾਰ ਤੋਂ ਇੱਕੋ ਹੁੰਦਾ ਸ਼ਰਮਾ ਪਰਜਾ ਜਾ ਕੇ ਕਿਉਂ ਕਹਿ ਕੇ ਦੇ ਦਿੰਦਾ ਅਨੇਕ ਹੈ ਫਿਰ ਏਕ ਹੈ, ਜਦੋਂ ਇਹ ਖਿਆਲ ਕਰਦਾ ਅਨੇਕਾਂ ਤੋਂ ਮੈਂ ਇੱਕ ਹੋ ਜਾ, ਉਹਦੇ ਪਛਾਕ ਦੇਹ ਰੂਪੀ ਪਛਾਕ ਇਹਨੂੰ ਤੋਂ ਲੈ ਲੈਣੇ ਜਿੰਦਾ ਦੇ ਪਾਸੋਂ, ਇਹ ਤੇਰੀ ਮੌਜ ਹੈ ਕਵਾਓ, ਕਵਾਓ ਨਾਲ ਫੁਰਨੇ ਦਾ ਹੈ, ਕਵਾਓ ਫੁਰਨੇ ਕਰਕੇ ਦੇ ਲੈਣੇ ਜਿੰਦਾ ਨੂੰ, ਦੇਹ ਰੂਪੀ ਪਛਾਕ ਕੋਈ ਲੈ ਵੀ ਲੈਣੇ ਆਪਦੇ ਫੁਰਨੇ ਨਾਲ, ਦੇ ਦੇਸ਼ ਜਿੰਦ ਕਵਾਓ ਕੱਕੇ ਚੋਂ ਕਰਤਾ ਬ੍ਰਹਮਾ ਲੈਣਾ, ਵਾਵੇ ਚੋਂ ਵਿਸ਼ਨੂੰ ਲੈਣਾ, ਉਹਦੇ ਚੋਂ ਉਮਾ ਪਦ ਸ਼ਿਵ ਜੀ ਲੈਣਾ, ਇਹ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਜਿਹੜੇ ਪੈਦਾ ਕੀਤੇ ਹੈ ਇਹਨਾਂ ਨੂੰ ਵੀ ਆਪਦੇ ਹੁਕਮ ਨਾਲ ਹੀ ਪਛਾਕ ਦਿੰਦਾ ਤੇ ਲੈ ਲੈਂਦਾ, ਇਹ ਅੱਗੇ ਮੁਕਰਰ ਕੀਤੇ ਆ ਬ੍ਰਹਮਾ ਦੇਣ ਵਾਸਤੇ ਪਛਾਕਾਂ, ਵਿਸ਼ਨੂੰ ਪਾਲਣ ਵਾਸਤੇ ਤੇ ਉਮਾ ਪਦ ਸ਼ਿਵ ਜੀ ਲੈਣ ਵਾਸਤੇ ਪਛਾਕਾਂ, ਇਹ ਮੁਕਰਰ ਕੀਤੇ ਹੋਏ ਤੇਰੇ ਆਪਦੇ ਵਾਕ ਅਨੁਸਾਰੀ
ਕਰ ਆਸਨ ਬਿੱਠੂ ਚਾਅ,
ਸੱਚੇ ਪਾਤਸ਼ਾਹ ਆਸਨ ਕਰਕੇ ਸਾਰਿਆਂ ਦੇ ਚਾਅ ਤੇ ਅਚਾਰ ਨੂੰ ਵੇਖ ਰਿਹਾ ਹੈ, ਇਹ ਚਾਅ ਵਾਲੇ ਪ੍ਰੇਮੀ ਹੈ, ਇਹ ਅਚਾਓ ਬਿਨਾਂ ਪ੍ਰੇਮ ਤੋਂ ਖੁਸ਼ ਚਿੱਤ ਵਾਲੇ ਹਨ, ਕਰ ਆਸਨ ਬਿੱਠੂ ਚਾਅ, ਸੋ ਚਾਅ ਪ੍ਰਕਾਸ਼ ਸਰੂਪ ਹੈ ਬ੍ਰਹਮ, ਸਾਰਿਆਂ ਨੂੰ ਉਤਸ਼ਾਹ ਪੂਰਵਕ ਸਾਰਿਆਂ ਨੂੰ ਅਧਿਸ਼ਠਾਨ ਹੋ ਕੇ ਆਸਨ ਲਾ ਕੇ ਚਿੱਤਾਂ ਚ ਸਭਨਾਂ ਦੇ ਤਾਂ ਹੀ ਦੇਖ ਰਿਹਾ ਹੈ।